सतनाम करता पुरख
ਜੇ ਕਿਤੇ ਕੋਈ ਬੈਰਾਗ ਤੇ ਟਿਕੇ ਕੋਈ ਖਿਰਦੇ ਵਾਲਾ ਪਰਚੋਲੇ ਤੇ ਉਸ ਦੇ ਖਿਰਦੇ ਨੂੰ ਉਸ ਦੇ ਅੰਦਰ ਨੂੰ ਚੰਝੂਣ ਕੇ ਚਲਾ ਜਾਂਦਾ। ਆਪਾਂ ਇਸ ਅੱਤ ਦੀ ਸਰਦੀ ਦੇ ਮਹੀਨੇ ਵਿੱਚ ਭਾਵੇਂ ਹਿੰਦੁਸਤਾਨ ਦੀ ਧਰਤੀ ਭਾਵੇਂ ਬਾਹਰ ਆਪ ਬੈਠੇ ਹੋ, ਇਸ ਅੱਤ ਦੀ ਸਰਦੀ ਦੇ ਮੌਸਮ ਵਿੱਚ ਆਪਾਂ ਘਰ ਨਿੱਘ ਮਾਨਦੇ ਹਾਂ, ਆਪਣੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਸੁੱਖ ਆਨੰਦ ਨਾਲ ਦਿਨ ਕੱਢਦੇ ਹਾਂ। ਪਰ ਜਦੋਂ ਕਿਤੇ ਤਵਾਰੀਖ ਦੇ ਹਿਸਟਰੀ ਦੇ ਇਤਿਹਾਸ ਦੇ ਪੰਨਿਆਂ ਨੂੰ ਪਲਟ ਕੇ ਦੇਖੋ ਤੇ ਅੱਜ ਤੋਂ 300 ਸਾਲ ਪਿਛਾਂ ਚਲੇ ਜਾਓ ਤੇ ਹੈਰਾਨਗੀ ਹੁੰਦੀ ਹੈ। ਸੰਨ 1704 ਦਸੰਬਰ ਦਾ ਮਹੀਨਾ ਜਿਹੜਾ ਗੁਰੂ ਕੇ ਸਿੱਖਾ, ਉਸ ਮਹੀਨੇ ਦਾ ਇੱਕ ਇੱਕ ਦਿਨ ਕਿਤੇ ਤੂੰ ਪੜ੍ਹੇ ਸ਼ਰਧਾ ਭਾਵਨਾ ਨਾਲ ਤੇ ਦੇਖ, ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦਸਵਾਂ ਗੁਰਦੇਵ ਉਹਨੇ ਇਸ ਮਹੀਨੇ ਵਿੱਚ ਕਿੰਨੀ ਕੁ ਵੱਡੀ ਕੁਰਬਾਨੀ ਸਿੱਖ ਲਈ ਕਰ ਦਿੱਤੀ। ਆਪਣੇ ਪੁੱਤਰ, ਆਪਣੀ ਸਤਿਕਾਰਯੋਗ ਮਾਤਾ, ਆਪਣੇ ਬੇਗਮਪੁਰੇ ਵਰਗੇ ਸ਼ਹਿਰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਤਿਆਗ ਕੇ ਸਭ ਕੁਝ ਲੇਖੇ ਲਾ ਕੇ ਉਸ ਅਕਾਲ ਦੇ ਸ਼ੁਕਰ ਵਿੱਚ ਜੁੜ ਕੇ ਤੇਰੇ ਲਈ ਗੁਰੂ ਜਿਹੜਾ ਪਰਮੇਸ਼ਵਰ ਦੇ ਦਰ ਤੋਂ ਦੁਆਵਾਂ ਹੀ ਮੰਗਦਾ ਰਿਹਾ ਤੇ ਚਿੱਤ ਕੀਤਾ ਸੀ ਜਿੱਥੇ ਇਸ ਮਹੀਨੇ ਵਿੱਚ ਸਾਕੇ ਆਉਣੇ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਵਿੱਚ ਜਿਹੜੀ ਪਹਿਲੀ ਲੜਾਈ ਹੋਈ ਹੈ ਇਹਨੂੰ ਕੇਵਲ ਇਹ ਨਾ ਸਮਝਿਓ ਕਿ ਸ਼ਾਇਦ ਕੋਈ ਪ੍ਰਸਾਦ ਦੀ ਗੱਲ ਨਹੀਂ, ਜਿਹੜੀ ਪਹਿਲੀ ਜੰਗ ਮੇਰੇ ਗੁਰੂ ਦੇਵ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਲੜੀ। ਚਿੱਤ ਕੀਤਾ ਆਪਣੇ ਬਜ਼ੁਰਗ ਆਪਣੇ ਸਤਿਗੁਰੂ ਦੇ ਇਤਿਹਾਸ ਤੋਂ ਵੀ ਜਾਣੂ ਹੋਈਏ ਉਸ ਜੰਗ ਲੜਨ ਦੇ ਕਾਰਨ ਕੀ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੰਗ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਜਿਹੜੇ ਕੁਰਬਾਨੀ ਦੇਣ ਵਾਲੇ ਨੇ। ਇਸ ਸੰਬੰਧੀ ਅਰਜ਼ ਕਰਨੀ, ਆਪ ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਆਪਣੇ ਚਰਨਾਂ ਦੀ ਭਾਵਨਾ ਸ਼ਰਧਾ ਬਖਸ਼ ਦਿਓ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ, ਜੋ ਹਜ਼ੂਰ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਸ਼ਬਦ ਸਰਵਣ ਕਰਾ ਰਹੇ ਸਨ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਵਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ ਹੈ, ਆਪਾਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਹੁੰਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਹੁੰਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ। ਮਿਲਿਓ ਅੰਧੇਰ ਮਿਟਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ ਤੇ ਆਪ ਜੀ ਆਉਂਦੇ ਹੋ। ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ, ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਕਹਿੰਦੇ ਨੇ ਘੰਟਾ ਕਿ ਇੱਥੋਂ ਤੱਕ ਕਹਿੰਦੇ ਨੇ ਸਿੱਖਾ, ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੀ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ ਆਪਾਂ ਪੜ੍ਹਨੇ ਆ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋ ਲਾਭ। ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿੰਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ? ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਿਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਿਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲਏ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਚਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟ ਪੂਜੀ ਬਣ ਕੇ, ਅੱਠ ਬਾਹਾਂ ਬਣਾ ਕੇ, ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਹੋਈ ਤਰਤੀਬ ਅਨੁਸਾਰ ਜੇਲ੍ਹ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ, ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ। ਮਨ ਨੇ ਕਿਹਾ, ਮਨਾ ਤੇਰੇ ਨਾਲ ਠੱਗੀ ਪੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ, ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ, ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ, ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ, ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਨੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ, ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ। ਆਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ ਕੀਰਤਪੁਰ ਸਾਹਿਬ ਤੋਂ ਲੰਘ ਕੇ ਜਦੋਂ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸ਼ੀਸ਼ ਗੰਜ ਰੱਖਿਆ। ਦੂਸਰਾ ਸ਼ੀਸ਼ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ, ਉੱਥੇ ਵੀ ਇੱਕ ਗੁਰਦੁਆਰਾ ਜਿਹਦਾ ਨਾਮ ਹੈ ਸ਼ੀਸ਼ ਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸ਼ੀਸ਼ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਏ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲਣ ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਹੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਪੰਘਾਣੀ ਦੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ। ਤੇ ਕਹਿੰਦੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਮਹਾਰਾਜ, ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ, ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ, ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ? ਤੇ ਭਾਈ ਵੀਰ ਸਿੰਘ ਲਿਖਦੇ ਨੇ, ਮਾਂ ਕਹਿਣਾ, ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਪੰਘਾਣੀ ਦੇ ਯੁੱਧ ਦਾ ਕਾਰਨ ਕੀ? ਮਾਂ, ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ, ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਹ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ, ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕੇ। ਕਹਿੰਦਾ, ਮਾਂ, ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ, ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ, ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ, ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ, ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਏ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ ਤੇ ਜਿਹੜਾ ਇਹ ਹਾਥੀ ਸੀ, ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ। ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ, ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ, ਜਦੋਂ ਸਤਿਗੁਰੂ ਨੇ ਤੀਰ ਚਲਾਉਣੇ, ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ, ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸ਼ਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਉਣ ਨਾਲ, ਬਟਨ ਦਬਾਉਣ ਨਾਲ ਪੰਜ ਸ਼ਸਤਰ ਜਿਹੜੇ ਸਾਨੂੰ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਇਹ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ ਤੇ ਜਿਸ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ, ਉਸ ਰਿਆਸਤ ਦਾ ਨਾਮ ਸੀ ਕਹਿਲੂਰ ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ, ਜੋ ਪੰਘਾਣੀ ਦੇ ਯੁੱਧ ਦਾ ਮੁੱਢ ਵੱਜਦਾ, ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਨੇ ਇੱਕ ਫੁਰਨਾ ਬਣਾ ਲਿਆ, ਬਣਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ, ਧੱਕਾ ਕਰਕੇ, ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ। ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਆਉਂਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਹੋਇਆ ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕੇ ਬਣਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਇਸ ਫਕੀਰ ਦੀ ਕੀ ਤਾਕਤ ਹੈ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਹੈ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ, ਪ੍ਰਸਾਦੀ ਹਾਥੀ, ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ, ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾਂ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ, ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ, ਨਵਾਬ ਨੇ, ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮ ਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ ਹੈਰਾਨਗੀ ਦੀ ਗੱਲ ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ ਉਹਨਾਂ ਦਾ ਮਾਮਲਾ ਉਹਨਾਂ ਦਾ ਜਿਹੜਾ ਲਗਾਨ ਇਹ ਆਉਂਦਾ ਰਿਹਾ ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆਂ ਨਹੀਂ ਇੱਕ ਵਾਰੀ ਪ੍ਰਿੰਸ ਆਫ ਵੈਲਜ਼ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ ਉਹਦੇ ਤਨ ਢੱਕਣ ਵਾਸਤੇ ਬਸਤਰ ਦਿੱਤੇ ਜਾਣ ਭੀਮ ਚੰਦ ਦਾ ਮਨ ਕੱਪੀ ਸੀ ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ ਅਸੀਂ ਰਾਜਪੂਤ ਹਾਂ ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ ਸਾਡੇ ਖੂਨ ਵਿੱਚ ਬਾਦਸ਼ਾਹੀ ਏ ਇਹ ਸਾਰੇ ਬਾਹਰ ਕੱਢਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਰਹੇ ਸਰਦਾਰ ਬਣ ਸਕਦੇ ਨੇ ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ ਦੂਸਰਾ ਬਚਨ ਕਿਹਾ ਸੀ ਜਾਂ ਕੀ ਜਾ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ ਇਹ ਨੀਵੇਂ ਨਹੀਂ ਭੀਮ ਚੰਦ ਤੜਫ ਉੱਠਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ ਉਹ ਤੜਫ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਤਾਂ ਕਰਦੇ ਸਨ ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ ਗੁਲਾਮ ਸਨ ਉਹ ਰਣਜੀਤ ਨਗਾਰੇ ਤੇ ਚੋਟਾਂ ਪੈ ਮਾਰਦੇ ਸਨ ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ ਉਹਨਾਂ ਦੇ ਸਿਰ ਤੇ ਅੱਜ ਫਰਰੇ ਪੈ ਝੁਲਦੇ ਸਨ ਮਨ ਦੇ ਉੱਤੇ ਇੰਨੀ ਕੁ ਈਰਖਾ ਦੀ ਅੱਗ ਬਲੀ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਹੈ ਚੁੱਕਦਾ ਹੈ ਕੱਲ ਨੂੰ ਸਾਡੀ ਰਿਆਸਤ ਕਾਬੂ ਨਾ ਕਰਨ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾਏ ਕਾਰਨ ਸਿਰਫ਼ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ ਉੱਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ ਮੈਂ ਥੋੜ੍ਹਾ ਜਿਹਾ ਇਤਿਹਾਸਕ ਪੱਖ ਲੈ ਰਿਹਾ ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ ਇਹਨੂੰ ਅੱਜ ਵੀ ਸ਼ਬਦ ਉੱਤੇ ਵਰਦੇ ਨਾਹਨ ਇਤਿਹਾਸਕ ਗੁਰਦੁਆਰਾ ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ ਸਿਰਮੌਰ ਤੇ ਸ੍ਰੀਨਗਰ ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼ ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ ਰਾਮ ਰਾਏ ਦੀ ਦਿੱਲੀ ਦਰਬਾਰ ਵਿੱਚ ਸੀ ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲੇ ਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ। ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ, ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ, ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਿਕਾ ਭੇਜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸਾਹਿਬ ਉਹਦੀ ਪੱਤਰਿਕਾ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਵਿੱਚ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ, ਹੁਣ ਭਗਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਉਹਦੇ ਆਧਾਰ ਤੇ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਈ ਕਲੰਦਰੀ ਤੱਟ ਕਰੇ ਬਿਲਾਸਾ ਕਲੰਦਰੀ ਦਰ ਤੇ ਜਮਨਾ। ਕਹਿੰਦੇ ਨੇ ਜਮਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਹੁੰਚਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੇ ਪਰਣਵੋ ਆਦਿ ਏਕੰਕਾਰਾ ਜਲਤਲ ਮਈਲ ਕੀਓ ਪਸਾਰਾ, ਇਹ ਪਹੁੰਚਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ ਜਾਗਤ ਜੋਤ ਜਪੈ ਨਿਸ਼ਬਾਸੁਰ 20 ਕਬਿੱਤ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ, ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਨੇ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟਾ ਕੀ ਸੁਧ ਲਈ ਕਲੰਦਰੀ ਤੱਟ ਕਰੇ ਬਿਲਾਸਾਂ ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿੰਦੇ ਤੈਂ ਕੇ ਸਿੰਘ ਘਣੇ ਚੁਣ ਮਾਰੇ, ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈਂ ਕੇ ਸਿੰਘ ਘਣੇ ਚੁਣ ਮਾਰੇ, ਚੁਣ ਚੁਣ ਕੇ ਵਗਾਰ ਵਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈਂ ਕੇ ਸਿੰਘ ਘਣੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਦਾਰੇ, ਜਿਹੜੇ ਰਿੱਚ ਸਨ ਰੋਜ਼ ਸਨ ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾ ਹਮ ਸੋ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਭੰਗਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਿਲ ਹੋਏ ਬੱਚੇ ਵਿੱਚ। ਪਹੁੰਚਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ, ਹਜ਼ੂਰ ਨੇ 12 ਦਿਨਾਂ ਵਿੱਚ ਪਹੁੰਚਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਹੁੰਚਾ ਸਾਹਿਬ ਦੀ ਧਰਤੀ ਤੇ ਸੰਢੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਕਿ ਗੁਰੂ ਗੋਬਿੰਦ ਰਾਏ ਜੀ ਨੂੰ ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ? ਮਹਾਰਾਜ ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇੱਥੇ ਪਹੁੰਚਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਨਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਹੈ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਨ ਪਹੁੰਚਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ ਹੈ। ਅਰਜ਼ ਕਰਾਂ 500 ਪਠਾਨ ਤੇ 500 ਉਦਾਸੀ ਸਾਧੂ, ਉਹ ਵੀ ਪਹੁੰਚੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਸ਼ਾਮ ਆਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਹੁੰਚਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਹੁੰਚਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ। ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ ਹੈ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਚੁੱਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪੌਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ। ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪੌਂਟੇ ਨੇੜਿਓਂ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ, ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ, ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ, ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਂਕਾ ਕਿਨੋ ਵੱਡੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ। ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ। ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨੇ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ। ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਆ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ, ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐ ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀਏ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪ੍ਰੋਹਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋੜਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ
ਜਿੰਨੇ ਜਿੰਨੇ ਸਗਨ ਦੇਣਾ ਉਹ ਇਕੱਠੇ ਹੁੰਦੇ ਆਏ। ਰਾਜੇ ਮਹਾਰਾਜੇ ਇਕੱਠੇ ਹੋਏ। ਪਰੋਹਿਤ ਨੇ ਪੁਕਾਰ ਕੇ ਕਿਹਾ, ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਤੇ ਉਹਨੇ ਕਿਹਾ, ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸਗਨ। ਭੀਮ ਚੰਦ ਤੜਫ ਉੱਠਿਆ, ਕਹਿੰਦਾ, ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਡੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸਗਨ ਭੇਜੇ। ਕਹਿੰਦਾ, ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸਗਨ ਲੈਣੇ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਆਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ। ਇੰਨਾ ਸਿਆਣਾ ਸਿੱਖ, ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪੌਂਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਣ ਗਏ, ਕਹਿੰਦਾ, ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਏ। ਪਹਿਲੀ ਗੱਲ, ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ, ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪੌਂਟਾ ਸਾਹਿਬ ਨੂੰ ਉਜਾੜਨਾ ਏ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਏ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ, ਇੱਕ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਜਹਿਲ ਗਿਆ, ਡੋਲ ਗਿਆ, ਕਹਿੰਦਾ, ਬਿਲਕੁਲ ਠੀਕ ਏ, ਮੈਂ ਸਗਨ ਵੀ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸਗਨ ਖੋਣ ਲਈ ਪਹੁੰਚੇ, ਆਨੰਦ ਚੰਦ ਕਹਿੰਦਾ, ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਆਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ, ਕਹਿਣ ਲੱਗੇ, ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪੌਂਟਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ, ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋਖ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ? ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਣ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਢ ਕਰ ਲਈ। ਕਹਿਣ ਲੱਗੇ ਸੀ, ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪੌਂਟਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ। ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ, ਬਿਲਕੁਲ ਠੀਕ ਹੈ। 4 ਪਠਾਣ ਆਗੂ, ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ, ਇਹ 3-4 ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਮਾਂ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿ ਮੁਸਕਰਾ ਪਏ, ਕਹਿਣ ਲੱਗੇ, ਪਠਾਣੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਗਿਆ ਸੀ, ਰਹਿ ਜਾਂਗੇ। ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ, ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਣ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਣ ਸਰਦਾਰ ਕਾਲੇ ਖਾਂ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ, ਦਾਤਾ, ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ, جیڑے پاسے تو خلوے گا میں چھاتی تان کے دشمن دا مقابلہ کرانا. ہن دیکھو ایک پاسے 10,000 فوج آدھی ہوگی تے جیڑے فوج وچ بھرتی کیتے نے این موقع تے جواب دے جان تے گرو گوبند سنگھ دے اصول تکو جے کوئی عام سرکار ہوندی انہاں نوں باغی قرار دے کے قید کر دی میرا گرو ایک تے بھروسہ کردا بندیاں تے نہیں چلے جان 400 دے 400 جے رب میرے والے تے میرا کوئی وال وی ونگا نہیں کر سکدا. 400 گئے چلے تے صاحب رات رہے تے سویرے اداسیاں دے ڈیرے جدو گئے تے 499 اداسی سکھ تواریخ مطابق 500 پورے سن. 499 راتوں رات اپنے کرمنڈل مالا لے کے اپنی براگنا لے کے جمنا ٹپ کے نکل گئے دعائی رب دی سویرے پونٹا اجڑ جانا ہے. گرو گوبند سنگھ تیں اگ لانا پھرتا ہے آپ بھجن بندگی کرن والے اساں کی لینا. وہ جدو 499 بھجے تے سویرے گرو گوبند سنگھ اداسیاں دے ڈیرے وچ گئے تے مہنت کرپال داس جو لدھیانے نیڑے ایک پنڈ خیر ہے اس پنڈ دا رہن والا وہ کلا ہی بیٹھا بڈھا بندہ جٹاواں وہ سر تے شریر وہ ڈھلواں جہا گل ان دی مالا پائی ہاتھ وچ متہر پکڑ کے سوٹا پکڑ کے بیٹھا گرو گوبند سنگھ ہاتھ پہ کہن لگے مہنت جی کدھر چلے گئے بیراگی. کہندا مہاراج موت تو کنوں نہیں ڈر لگتا جند کنوں پیاری نہیں. تے گرو گوبند سنگھ کہن لگے تو کیوں نہیں گیا. کہندا بھجدا تے میں بھی سا پر جڑے پاسے جانا سا کیول تو ہی دکھتا پیا سا. ہوں دیکھو دے اندر دی برتی کہنا لڑیا میں کدی نہیں آ ان دی مالا کلی فیری ہے جپیا وہگرو وہگرو اے آ لنگوٹ بن کے آ کھپنی جی گل وچ پائی بیٹھا میں تیرا واں پاویں اے شریر دے ٹکڑے ٹکڑے ہو جان میں تیرے در نوں چھڈنا نہیں. صاحب نے ہٹ کے کیا اے چنگا اداسیاں دی جڑ تو رکھ لئی. اداسی بچ گئے انہاں دی جڑ رکھی کیول ایک اداسی رہ گیا سارے چھڈ کے چلے گئے. کچھ کو کہ جنہیں 2,000 دے قریب گرو گوبند سنگھ کے کیول سکھ نے ادھر 10,000 دی فوج ٹائی کر کے آئی تے صاحب نے میدان چنیا پگانی دا پوٹا صاحب دے نیڑی. اج وہ ستھان بن چکا ہے جتھے اے جد ہویا ہے. کدی جائیو تھلے دیوے تھان تے اک قبر وی ہے اک دیورا وی ہے او ہری چند جدا اگے ذکر آنا گرو گوبند سنگھ دے تیر نال ونیا گیا. ایک ایک چیز جیڑی ہے جدوں بھی اتہاسک تھان تے جاؤ نا پاواں لکھیا بہت کچھ ہوندا ہے پر اوتھے بزرگاں نوں مل کے پوچھ کے دیکھو تے چیتے رکھو بہت کٹناواں ایسیاں نے جیڑیاں تانوں اوتھے لوکاں کولوں مل گیاں جو لکھتاں وچ نہیں. صاحب گرو گوبند سنگھ نے پونٹا صاحب چھڑ دتا پنگانی دی تھان تے آ کے ایک گول گتارا بنا لیا 10,000 دی فوج آئی. صاحب نے اپنے پنجے پوہا دے جڑے پتر سن انہاں نوں تیار کیتا آپ اچھی طبی تے کھلو گئے. کرپال اداس جڑا اداسی سی یہ بھی صاحب دے کول کھلوتا ادھروں پہاڑیاں وچوں اگوائی کردا آیا فتح شاہ. صاحب دیکھ کے مسکرا پے اے اوہی بندہ جڑا کل تک میرے نال صلح کر کے چرنا تھلے ہاتھ رکھدا سی اج وہ غصے وچ بھریا ہویا گرو نوں تباہ کرن آیا تے اے ودواناں نے نہیں گرو گوبند سنگھ جی نے بچتر ناٹک وچ اس جد دا ذکر کیتا. صاحب کہتے ہیں سب تو اگے انہاں 400 پٹھان لائے اے پٹھان پہنچے انہاں دا آگو سی حیات خان. حیات خان نے جدو حلہ کیتا تے گرو کے پوا دے پترا پنجا نے ایہو جی تیر دی باچر لائی کہ پٹھان دا منہ موڑ کے رکھ دیتا. پچھا نو مڑے تے فتح شاہ کہندا پٹھان جی تسی کہندے سو سارے انہیں جٹ بوٹ کمی کمین کٹھے کیتے نے لڑن والا ہی کوئی نہیں لٹ تا ساری تواڈی اے پونٹا صاحب دی پہلی وار نہیں تسی چل چکے پچھا نو مڑے اگے نو ہوو. کہن لگے حیات خان للکارا مار کے لے کے اپنی تلوار اگے نکلیا. ہن دیکھو گرو دی کرامات کول مہنت کرپال داس اداسی کھلوتا سی کہندا مہاراج اے اوہی حیات خان نمک حرام اے جنہیں تیرے گھر دیاں روٹیاں کھا کے اکرت کنتا کیتی. تے پچھیا صاحب کہندے نے تو کی سوچنا ہے کہندا لڑیا تے میں کدی نہیں پر ایک واری آسیس دے ایدے میں دو ہاتھ کر دے چاہنا. کدی تکو گرو گوبند سنگھ دی رحمت سکھا یقین کر درڑ ارادیاں والیاں دی جت پیر چم دیئے. جڑے لوگ ارادی ٹاہ کے بہ جن وہ جتے ہوئے بھی ہار جاندے. آ صاحب نے بانی وچ کیا نہیں نشچے کر اپنی جیت کروں ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ। ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਵਰਸ਼ਾ ਕੋਈ ਨਾਗ ਨਹੀਂ ਕੋਈ ਤੀਰ। ਕਹਿੰਦਾ ਬਸ ਤੂੰ ਅਸੀਸ ਦੇ ਦੇ ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ ਹੈ ਆ ਸੋਟਾ ਹੀ ਮੇਰੇ ਹੱਥ ਵਿੱਚ ਏ ਤੂੰ ਨਜ਼ਰ ਕਰਦਾ ਰਹੀ ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲਣ ਜਿਹਾ ਆਉਂਦਾ ਪਿਆ ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਤ। ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦਾ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ। ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ ਤੇ ਗਲ ਵਿੱਚ ਉੱਨ ਦੀ ਮਾਲਾ ਜਾ ਕੇ ਮਾਲਾ ਫੇਰ ਤੇਰਾ ਕੰਮ ਲੰਗਰ ਪਾਣੀ ਛੱਕ ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾ ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲੈ। ਉਸ ਉਦਾਸੀ ਬੰਦਾ ਲਗੋਟ ਬੰਨਿਆ ਬੰਦਾ ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ। ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਸ ਪਏ। ਸਿਰ ਵਿੱਚੋਂ ਮਿੱਜ ਇੰਜ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੱਦਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਨੇ ਕਿਰਪਾਲ ਕੋਪੀਅੰਗ, ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ। ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹਟੀ ਖਾਂ ਹਯਾਤ ਕੇ ਸੀਸ ਜਹਾਰੀ। ਹਯਾਤ ਖਾਂ ਜਿਹੜਾ ਹਟੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ। ਇੱਕੋ ਦਮ ਉਹਦੇ ਸਿਰ ਦੀ ਮੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਹਟੀ ਖਾਂ ਹਯਾਤ ਕੇ ਸੀਸ ਝਾਰੀ, ਉੱਠੀ ਛਿੱਚ ਇੱਛੰਗ ਕੱਢਾ ਮੇਜ ਜੋਰੰਗ। ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਂਢ ਫੋਰੰਗ, ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ ਉਧਰ ਹਯਾਤ ਖਾਂ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਤ ਖਾਂ। ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ, ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ ਇਹ ਤੀਰਾਂ ਦੀ ਵਰਖਾ ਕਰਦਾ ਆ। ਤੇ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ, ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ ਮੈਂ ਮੁਕਾਬਲਾ ਕਰਾਂ। ਦੋਨੋਂ ਸੂਰਮੇ ਜੂਝੇ, ਨਜਾਬਤ ਖਾਂ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਇੱਕ ਸਾਂਝਾ ਵਾਰ ਹੋਇਆ। ਉਧਰੋਂ ਨਜਾਬਤ ਖਾਂ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ। ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ ਮਾਰ ਨਜਾਬਤ ਖਾਂ ਕੋ ਸੰਘੋ ਜੁਝੇ ਜੁਝਾਰ। ਬਚਿੱਤਰ ਨਾਟਕ, ਮਾਰ ਨਜਾਬਤ ਖਾਂ ਕੋ ਸੰਘੋ ਜੁਝੇ ਜੁਝਾਰ, ਹਾ ਹਾ ਇਹ ਲੋਕਾਂ ਭਇਓ ਸੁਰਗ ਲੋਕ ਜੈਤਾਰ। ਕਹਿੰਦੇ ਨੇ ਮੇਰੀ ਭੂਆ ਦਾ ਪੁੱਤਰ ਜਦੋਂ ਦੁਨੀਆਂ ਤੋਂ ਗਿਆ ਤੇ ਰੱਬ ਦੇ ਘਰ ਵਿੱਚ ਉਹਦੀ ਕਰਨੀ ਨੂੰ ਦੇਖ ਕੇ ਜੈ ਜੈਕਾਰ ਕੀਤੀ ਗਈ। ਪਹਿਲਾਂ ਸੰਘੋ ਸ਼ਾਹ ਸ਼ਹੀਦ ਹੋਇਆ, ਪਰਤ ਕੇ ਦੂਜਾ ਇਹਨਾਂ ਦੀ ਭੂਆ ਦਾ ਪੁੱਤਰ ਜੀਤ ਮੱਲ, ਉਹਨੇ ਇਜਾਜ਼ਤ ਮੰਗੀ। ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ। ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਇਹਦਾ ਤੀਰ ਕਦੀ ਖਾਲੀ ਜਾਂਦੇ ਹੀ ਨਹੀਂ ਸੀ। ਉੱਧਰ ਚੀਤਮਲ, ਇੱਧਰ ਹਰੀ ਚੰਦ, ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ। ਇੱਧਰ ਜੰਗ ਹੁੰਦਾ ਤੇ ਕਿਸੇ ਨੇ ਖਬਰ ਜਾ ਸੰਡੋਰੇ ਦਿੱਤੀ, ਨੇੜੇ ਪੈਂਦਾ ਸੀ ਪੀਰ, ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ। ਪੀਰ ਨੇ ਪੱਲੂ ਫੇਰ ਦਿੱਤਾ ਸੰਡੋਰੇ ਦੇ ਚਾਰ ਚੁਫੇਰੇ, ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਫੜ ਬੰਨ ਕੇ ਤੁਰਿਓ, ਕੀ ਹੋਇਆ ਜੇ ਪਠਾਨ ਧੋਖਾ ਦੇ ਗਏ। ਚਾਰ ਜਵਾਨ ਪੁੱਤਰ ਆਪਣੇ, ਦੋ ਸੱਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ, ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ। ਆਪਣਾ ਬਾਪ, ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਪਿਆ। ਉਧਰ ਜੰਗ ਪੂਰੇ ਜੋਬਨ ਤੇ ਵੇ, ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਤੇ ਉਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤਮਲ ਦੇ ਜੰਗ ਵਿੱਚ ਜੀਤਮਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ, ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਠੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਲਟਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ, ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ? ਕਹਿ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਠੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਹਿ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ, ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ, ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰਨ, ਤੇ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਣ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰਥ ਦਾ ਘੋੜਾ, ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿਣ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਖਿਓ ਦਈਵ, ਮੈਂ ਦਈਵ ਦਰ ਤੇ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸ਼ਵੈ ਕੈ ਸਧਾਇਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਨੇ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨਿੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣਿੰਗ ਬਾਣਿੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ, ਮੈਂ ਕਾਨ ਸ਼ਵੈ ਕੈ ਸਧਾਇਗ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰਿਆਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ, ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਧ ਕਰਨਾ, ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅਮ ਸੋ ਪੇਤੀ ਮਜਾਰੰਗ ਵਿਦਿਅੰਗ ਚਿਲਕਤੰਗ ਦੁਆਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜ੍ਹੀ ਜਿਹੀ ਚੁਬੀ, ਪੇਟ ਵਿੱਚ ਥੋੜ੍ਹੀ ਜਿਹੀ ਧਸੀ। ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਿੰਗ ਬਚਾਏ ਨੇ। ਵੇਖੋ ਨਿਮਰਤਾ, ਇਹ ਨਹੀਂ ਮੈਂ ਆਪਣੇ ਕਰਤਬ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਭ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਛੂ ਨਾ ਧਾਏ ਆਏਂਗ। ਸਾਹਿਬ ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਿੰਗ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ ਹੈ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨਿੰਗ ਬਾਣ ਧਾਨੰਗ, ਸਭੈ ਵੀਰ ਧਾਏ ਸਰੋਗਨ ਚਲਾਏ, ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ। ਇੱਕ ਤੀਰ ਭੱਥੇ ਵਿੱਚੋਂ ਕੱਢਿਆ, ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਧਾਰੇ। ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਭੈ ਵੀਰ ਧਾਏ ਸਰੋਗਨ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ। ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾਹ ਕਰੋੜ ਰਾਏਂਗ ਵਾਹੇ ਕਾਲ ਕਰੇਂਗ, ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਤ ਭਾਗੈ। ਫਿਰ ਸਾਹਿਬ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ,